ਖਰੇ ਸਿੱਕੇ ਦੀ ਤਾਂ ਪ੍ਰਵਾਨ ਹੁੰਦਾ, ਖੋਟੇ ਸਿੱਕੇ ਵਾਂਗੂ ਤਾਂ ਖੋਟੇ ਸਿੱਕਿਆਂ ਨੂੰ ਤਾਂ ਉੱਥੇ ਵੜ ਨਹੀਂ ਦਿੰਦੇ, ਬਾਹਰ ਬਾਹਰ ਕੱਢ ਦਿੰਦੇ ਨੇ। ਖਸਮ ਹੈ ਭਾਵ ਹੈ ਸੋ ਕਰੇ। ਪਰ ਮਹਾਰਾਜ ਕਹਿੰਦੇ ਇਉਂ ਗੱਲ ਹੈ ਵੀ ਹੁਕਮ ਜਿਹੜਾ ਮੰਨਣਾ ਨਾ, ਜਿਹੜਾ ਖਸਮ ਨੂੰ ਭਾਵੇ ਉਹ ਕੰਮ ਕਰੇ, ਆਪਣੀ ਮਰਜ਼ੀ ਨਾ ਕਰੇ। ਆਪਾਂ ਖਸਮ ਦੇ ਹੁਕਮ ਦੇ ਅਧੀਨ ਹਾਂ, ਆਪਾਂ ਆਪਣੀਆਂ ਮਰਜ਼ੀਆਂ ਨਹੀਂ ਕਰਨੀਆਂ ਹੈ। ਜਿਵੇਂ ਜਿਵੇਂ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਮਰਿਆਦਾ ਦਾ, ਅੰਮ੍ਰਿਤ ਛਕਣ ਦਾ, ਬਾਣੀ ਪੜ੍ਹਨ ਦਾ, ਜਿਵੇਂ ਜਿਵੇਂ ਹੁਕਮ ਹੈ ਮਹਾਰਾਜ ਦਾ ਉਸ ਉਸ ਪ੍ਰਕਾਰ ਹੀ ਮੰਨੋ। ਖਸਮ ਹੈ ਭਾਵ ਹੈ ਸੋ ਕਰੇ, ਜੋ ਮਾਲਕ ਨੂੰ ਭਾਉਂਦਾ ਉਹੀ ਗੁਰਸਿੱਖ ਕੰਮ ਕਰੇ। ਜੇ ਕੋਈ ਸਤਿਗੁਰੂ ਜੀ ਦੇ ਭਾਉਂਦੇ ਅਨੁਸਾਰ ਕੰਮ ਕਰੇ, ਮਰਿਆਦਾ ਨੂੰ ਕਮਾਵੇ, ਸੇਵਕ ਬਣ ਕੇ ਸੇਵਾ ਕਰੇ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨੋਂ ਚਿੰਦਿਆ ਸੋ ਫਲ ਪਾਏ ਸੀ, ਤਾਂ ਉਹ ਮਨ ਇੱਛਿਤ ਫਲ ਪ੍ਰਾਪਤ ਕਰ ਲੈਂਦਾ। ਜਿਹੜੀ ਜਿਹੜੀ ਮਰਿਆਦਾ ਮਹਾਰਾਜ ਨੇ ਕਹੀ ਹੈ, ਮਹਾਰਾਜ ਕਹਿੰਦੇ ਨਾ ਤੁਹਾਨੂੰ ਔਖੀ ਕਿਉਂ ਲੱਗਦੀ ਹੈ? ਜਿਹੜੀ ਜਿਹੜੀ ਮਰਿਆਦਾ ਕਹੀ ਆ ਅਸੀਂ, ਬਾਹਲੀ ਔਖੀ ਤਾਂ ਨਹੀਂ ਕਹੀ। ਮਰਿਆਦਾਵਾਂ ਤਾਂ ਪਹਿਲਾਂ ਔਖੀਆਂ ਹੁੰਦੀਆਂ ਸੀ ਬਹੁਤੀਆਂ। ਸਤਯੁਗ ਤ੍ਰੇਤੇ ਦੁਆਪਰ ਵਿੱਚ ਕਈ ਗੱਲਾਂ ਔਖੀਆਂ ਸੀ ਬਹੁਤ। ਕਲਯੁਗ ਵਿੱਚ ਅੰਮ੍ਰਿਤ ਛਕਣਾ ਕਿੰਨਾ ਕੁ ਔਖਾ, ਕੀ ਔਖਾ, ਬਹੁਤ ਔਖਾ, ਕਿਤੇ ਕੋਈ ਔਖਾ ਨਹੀਂ। ਪੰਜ ਚੂਲੇ ਪੰਜਾਂ ਪਿਆਰਿਆਂ ਨੇ ਮੁੱਖ 'ਚ ਪਾਉਣੇ, ਪੰਜ ਵਾਰੀ ਛਿੱਟੇ ਅੱਖਾਂ 'ਚ ਪਾਉਣੇ ਆ, ਪੰਜ ਵਾਰੀ ਸੀਸ ਵਿੱਚ ਪਾਉਣੇ ਆ, ਪੰਜ ਕਕਾਰ ਪਹਿਲਾਂ ਹੀ ਪਾਏ ਹੋਣੇ ਆ, ਫਿਰ ਉਹਨਾਂ ਨੇ ਸਿੱਖਿਆ ਦੇ ਦੇਣੀ ਆ। ਉੱਥੇ ਉਹਨਾਂ ਨੇ ਕੀ ਕਰਨਾ, ਕੁੱਟਣਾ ਮਾਰਨਾ ਕੋਈ ਕਿ ਪੁੱਠੇ ਲਟਕਾਉਣਾ? ਆਪਾਂ ਨੂੰ ਕੁਛ ਵੀ ਨਹੀਂ ਕਹਿਣਾ, ਅੰਮ੍ਰਿਤ ਛਕਾ ਦੇਣਾ ਆਪਾਂ ਨੂੰ। ਲੰਗਰ ਵੀ ਤਾਂ ਛਕਦੇ ਹੀ ਆ ਪੰਗ 'ਚ ਬਹਿ ਕੇ, ਬਸ ਇਸ ਤਰ੍ਹਾਂ ਹੀ ਅੰਮ੍ਰਿਤ ਛਕਾ ਦਿੰਦੇ ਨੇ ਅੰਦਰ, ਪੰਜ ਕਕਾਰ ਪਹਿਨਾ ਦਿੰਦੇ ਨੇ, ਮਰਿਆਦਾ ਸੁਣਾ ਦਿੰਦੇ ਨੇ, ਬਈ ਚਾਰ ਕਰੇਤਾਂ ਨਹੀਂ ਕਰਨੀਆਂ, ਬਈ ਪੰਜ ਕਕਾਰ ਇਹ ਪਹਿਨਣੇ ਨੇ, ਅਤੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ, 45 ਮਿੰਟ ਜਾਂ ਘੰਟੇ ਕਿਤੇ ਪੰਜ ਬਾਣੀਆਂ ਹੋ ਜਾਂਦੀਆਂ ਨੇ, ਸ਼ਾਮ ਨੂੰ ਅੱਧਾ ਘੰਟਾ ਰਹਿ ਰਾਸਤੇ ਲਾ ਲਓ, ਰਾਤ ਨੂੰ ਕੀਰਤਨ 16-10 ਮਿੰਟ ਕਰਕੇ ਆਪਣਾ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਭਾਈ ਮੂਲ ਮੰਤਰ ਪੜ੍ਹਿਆ ਕਰੋ, ਅਤੇ ਬਾਕੀ ਦੋਨੋਂ ਟਾਈਮ ਦਸਤਾਰ ਸਜਾਉਣੀ, ਝਾੜ ਕੇ ਦੋਨੋਂ ਟਾਈਮ ਕੰਘਾ ਕਰਨਾ, ਦਸਵੰਧ ਕੱਢਣਾ। ਹੁਣ ਇਹਦੇ 'ਚ ਔਖਾ ਕਿੰਨਾ ਕੁ ਹੈ? ਇਨਸਾਨ ਨੂੰ ਤੁਸੀਂ ਜਿੰਨਾ ਸੌਖਾ ਕਰਦੇ ਜਾਓ, ਇਹ ਓਨਾ ਜ਼ਿਆਦਾ ਹੋਰ ਸੌਖਾ ਹੋਣਾ ਚਾਹੁੰਦਾ, ਹੌਲੀ ਹੌਲੀ ਮੰਜੇ 'ਤੇ ਹੀ ਲੰਮਾ ਪੈ ਜਾਂਦਾ, ਬਸ ਮੈਂ ਤਾਂ ਲੰਮਾ ਹੀ ਪਿਆ ਚੰਗਾ। ਪਹਿਲਾਂ ਚੰਗੇ ਭਲੇ ਲੋਕ ਖੇਤੀਬਾੜੀ ਕਰਦੇ ਸੀ, ਹੁਣ ਹੌਲੀ ਹੌਲੀ ਉਹ ਸਾਧਨ ਐਸੇ ਆ ਗਏ ਸੁਖੀ ਹੋਣ ਵਾਲੇ, ਮਸ਼ੀਨਾਂ ਕੱਟਣ ਵਾਲੀਆਂ ਆ ਗਈਆਂ, ਪੈਸੇ ਦਿਓ ਅਤੇ ਕਟਾਈ ਕਰਾ ਲਓ, ਬਸ ਘਰਾਂ 'ਚ ਮਸ਼ੀਨਾਂ ਆ ਗਈਆਂ, ਉਹ ਨਾ ਹੋਰ ਦਲਿੱਦਰ ਪੈ ਗਿਆ। ਹੌਲੀ ਹੌਲੀ ਮਸ਼ੀਨਾਂ ਐਸੀਆਂ ਵੀ ਆ ਜਾਣਗੀਆਂ, ਰੋਟੀ ਵੀ ਪੱਕ ਜਾਏਗੀ, ਹਰ ਕੰਮ ਭਾਂਡੇ ਵੀ ਮਾਂਜਣ ਵਾਲੀਆਂ ਆ ਗਈਆਂ, ਹੌਲੀ ਹੌਲੀ ਸਭ ਦੁਨੀਆਂ ਭਰ ਦਾ ਕੰਮ ਕਰਨ ਵਾਲੀਆਂ ਸਭ ਮਸ਼ੀਨਾਂ ਆ ਗਈਆਂ, ਅਤੇ ਤੂੰ ਭਾਈ ਕੀ ਕਰੇਗਾ? ਕਹਿੰਦੇ ਮੈਂ ਤਾਂ ਬੈੱਡ 'ਤੇ ਲੰਮਾ ਪੈ ਕੇ ਨਾ ਬਿਮਾਰ ਹੋ ਜਾਊਂਗਾ, ਬਸ ਮੈਂ ਹੋਰ ਕੁਛ ਨਹੀਂ ਕਰੂੰ। ਮਹਾਰਾਜ ਕਹਿੰਦੇ ਮਨੁੱਖ ਦੇਹੀ ਐਸੀ ਹੈ, ਇਹ ਤਾਂ ਰਬੜ ਵਾਂਗੂ, ਜਿੰਨਾ ਮਰਜ਼ੀ ਇਹਨੂੰ ਸਰੀਰ ਨੂੰ ਖਿੱਚ ਲਓ, ਜਿੰਨਾ ਮਰਜ਼ੀ ਇਕੱਠਾ ਕਰ ਲਓ, ਇਹ ਤਾਂ ਐਵੇਂ ਮਿੱਟੀ ਦਾ ਪੁਤਲਾ ਜਿਹਾ, ਜਿੰਨਾ ਸੌਖਾ ਕਰ ਦਿਓ ਓਨਾ ਹੋਰ ਸੌਖਾ ਹੁੰਦਾ ਜਾਂਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇੰਨੇ ਵੀ ਆਲਸੀ ਅਤੇ ਦਲਿੱਦਰੀ ਨਾ ਹੋਵੋ, ਬਿਲਕੁਲ ਸੌਖੇ, ਸਾਰਾ ਕੁਝ ਸੌਖਾ। ਪਹਿਲਾਂ ਸੀ ਲੰਗਰ ਬਣਾਉਣਾ ਔਖਾ ਹੁੰਦਾ ਸੀ, ਲੱਕੜਾਂ ਲਿਆਉਣੀਆਂ, ਲੱਕੜਾਂ ਕਈ ਵਾਰ ਗਿੱਲੀਆਂ ਹੋਣੀਆਂ। ਸਾਨੂੰ ਯਾਦ ਹੈ ਇੱਕ ਵਾਰ ਅਸੀਂ ਮਾਓ ਸਾਹਿਬ ਗਏ, ਉੱਥੇ ਅੰਮ੍ਰਿਤ ਸੰਚਾਰ ਕਰਨਾ, ਮਹਾਂਪੁਰਸ਼ ਕਹਿੰਦੇ ਅੰਮ੍ਰਿਤ ਸੰਚਾਰ ਕਰੋ ਬਰਸਾਤ ਦੇ ਦਿਨ, ਉਹ ਬਰਸਾਤਾਂ 'ਚ ਹੀ ਮੇਲਾ ਹੁੰਦਾ ਉੱਥੇ, ਲੱਕੜਾਂ ਗਿੱਲੀਆਂ, ਗੋਹਾ ਗਿੱਲਾ, ਗੋਹਾ ਤਾਂ ਲਾਉਣਾ ਹੀ ਨਹੀਂ ਸੀ, ਲੱਕੜਾਂ ਲਿਆਂਦੀਆਂ, ਬਹੁਤ ਮੁਸ਼ਕਲ ਨਾਲ ਕਿਤੇ ਜਾ ਕੇ ਦੇਗ ਬਣਾਈ, ਅੱਖਾਂ ਲਾਲ ਹੋ ਗਈਆਂ ਧੂੰਆਂ ਪੈ ਪੈ ਕੇ, ਹੁਣ ਕਿੱਥੋਂ ਦੇਗ ਬਣੇ? ਉਹ ਦਿਨ ਔਖੇ ਸੀ ਬੜੇ, ਜਦੋਂ ਭੂਕਣੇ ਨਾਲ ਫੂਕ ਮਾਰ ਕੇ ਮੂੰਹ 'ਤੇ ਹੀ ਸਵਾਹ ਪੈ ਜਾਂਦੀ ਸੀ ਚੁੱਲ੍ਹੇ 'ਚੋਂ ਸਾਰੀ। ਉਹ ਦਿਨ ਔਖੇ ਸੀ ਜਦੋਂ ਪੁਰਾਣਾ ਸਮਾਂ ਸੀ। ਆਪਾਂ ਜਿੰਨੇ ਸੌਖੇ ਹੁੰਦੇ ਜਾਂਦੇ ਹਾਂ, ਓਨੇ ਹੋਰ ਜ਼ਿਆਦਾ ਦਲਿੱਦਰੀ ਹੁੰਦੇ ਜਾਂਦੇ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਕਰਮ ਕਰਦੇ ਹੋ ਤੁਸੀਂ, ਇਹ ਸਾਰੇ ਕਰਮ ਐਸੇ ਨਾ ਕਰੋ ਜਿਹੜੇ ਅਕਾਲ ਪੁਰਖ ਨੂੰ ਨਾ ਪਾਉਂਦੇ ਹੋਣ, ਉਹੀ ਕੰਮ ਕਰੋ ਜੋ ਵਾਹਿਗੁਰੂ ਨੂੰ ਪਾਉਂਦੇ ਨੇ, ਅਤੇ ਵਾਹਿਗੁਰੂ ਨੂੰ ਕਹੋ ਕਿ ਉਹੀ ਕੰਮ ਕਰਾਇਓ ਜਿਹੜੇ ਤੁਹਾਨੂੰ ਪਾਉਂਦੇ ਨੇ। महाराज सातों चंगे चंगे काम करा लो जे इस तरह आलसी हो गए दलिद्री हो गए सन तो बहना भी औखा खड़ना भी औखा है ता सतगुरु महाराज सच्चे पातशाह फरमाते ने ता दरग है पैदा जाए सी ता दरगाह दे विच तैनू जाके सिरों पौ दी दात बख्शिश होवेगी पहनाया जाएगा प्रेम पटोला तै सह दिता टक्कण कूपत मेरी दाना बीना साई महंदा नानक सार ना जाना तेरी ता भगती का सिरों पौ दरगाह विच जाके मिलेगा इस जीव नू ता इस जीव दे उत्ते महाराज सच्चे पातशाह कहिंदे बख्शिश होवेगी एक कम करो कहने जो खसम नू पाउंदा वह करो जो नहीं उन्हू पाउंदा वह ना करो जिहड़ा उन्हू पाउंदा नहीं वह भावें तुसीं लखां साल करी जाओ जदों पाउंदा ही नहीं फिर फायदा की जिहड़ा उन्हू पाउंदा वह भावें एक मिनट करो उहदे नाल ही आपां लाभ हो जाणा
सो इस उपदेश दे विच अपने जीवन दीआं कई कमियां ने जिहड़ियां दूर करनियां ने महाराज ने सो उन्हां कमियां नू दूर करन वास्ते काफ़ी होर उपदेश भी बख्शिश करदे ने सो कल भी महाराज ने उपदेश दिता सी कि जे साहिब होए दयाल कृपा करे तो साई कार कराए सी सो सेवक सेवा करे जिसनों हुक्म मनाए सी इस करके महाराज ने 15 जो श्लोक ने 15 पौड़ियां की बख्शिश की है 16वां श्लोक 471 अंग ते सतगुरु महाराज बख्शिश कर रहे ने धन गुरु नानक देव जी महाराज श्लोक महला पहला गऊ ब्राह्मण कौ कर लावह गोबर तरन न जाई नवें स्टीकों में यदि उथानका नहीं है वह उथानका मनते ही नहीं पर प्राणियों तो सुनी है प्राणियों ने दसिया कि महाराज गुरु नानक देव जी श्री सुल्तानपुर साहब जिहड़ा पावन पवित्र बेर साहब गुरद्वारा है उहदे नेड़े ही पुराना पुल है हुण उह पुराना पुल शायद टुट गया पुराणियां ईटां दा बणिया होया नवां पुल बण गया उत्थे उह पुराने पुल नूं जदों बणाया सी उदों अंग्रेज इन्हां ने तुरकां ने उहदे उत्ते उन्हां ने रखिया सी 50 पैसे जां 1 रुपया जां 1 टका बंदे दा पशु दा ऊठ दा वखरा गड्डा रथ हाथी जिहड़ा भी लंघेगा उहनूं टैक्स लगेगा एक गरीब ब्राह्मण अपनी गऊ लै के जा रहा पार करन तों पहलां मसूलिए ने रोकिया रोक बई इथों गऊ लंघाउण तों पहलां 1 रुपया गां दा ते 8 आने दे रहा वो कहिंदा भाई मैं गरीब ब्राह्मण हाँ मेरे कोल तां कोई पैसा नहीं है वो कहिंदे फिर इथों जा नहीं सकदा हौली हौली दिन दा दुपहर गर्मी वध रही है बेचारा धुप्पे खड़ा है बेनतियां करदा भाई मैनू लंघ लैण दे वो कहिंदे भी पैसे दित्ते बिना जा सकदा उहने गां उत्थे खड़ी कीती होई है इहने नूं गां ने गोबर कर दिता वो जिहड़ा मसूलिया सी चुंगी वाला सी वो है तो खुद भी पंडित ब्राह्मणी सी हिंदू मत नाल संबंध रखता भज के जाके गोबर चुक लिया उत्थे ही उहदा घर जिहा बणिया होया सी चुल्हे चौंके जा के मिट्टी च मिला के उहने गोबर लिपिया कि गऊ माता का गोबर है बड़ा पवित्र है चौंके विच लाउने हाँ गुरु नानक देव जी ये सारा कौतक देख रहे सी भी गां देखो जानवर है वो बंदा ब्राह्मण है गरीब है ये अपने टैक्स नूं लै के खड़ा और गोबर करदा तां गऊ नूं पवित्र मानदा तो इस करके गुरु नानक देव जी ने विचारिया कि ये जाके इहनूं उपदेश करिए महाराज ने उपदेश सीधा ही किया है लावहो तो भाव है लावहो महाराज कह लगे गऊ ब्राह्मण कौ कर लावहो ये हुण सीधा संबोधन किया जाके कहने क्यों बई आ गऊ खड़ी है सवेर दी बब्बे सिहारी है ब्राह्मण वैसे पढ़ने विच तां सारे इहनूं ब्राह्मण ही पढ़दे गऊ ब्राह्मण कौ कर लावहो ये छोटे छोटे जिहड़ियां चीज़ां आउंदियां इन्हां वल ध्यान नहीं जांदा अपना गऊ ब्राह्मण कौ कर लावहो कर दे रारे नूं औंकड़ा टैक्स महाराज कहने गऊ ब्राह्मण कौ कर चुंगी लाने हो, ते जे गऊ ने गोबर करता फिर पवित्र जान के गोबर तरन ना जाई। वो गोबर नाल तो नहीं तरना, तू गोबर उठा के चौंके ते ला लिया, इधर ला लिया उधर ला लिया, ये पवित्र हुंदा है। ते गऊ माता नू टैक्स, ब्राह्मण नू टैक्स, तू अपने धर्म के मुताबिक आप ही नहीं चलता तो दुनिया नू की शिक्षा देगा लंघ लैण दे। कहण लग्या महाराज असी नौकर हाँ जी तुरकां दे। सतगुरु महाराज सच्चे पातशाह कहण लगे आ जिहड़े बाकी दे कर्म ने तेरे, ये दो प्रकार दा है। एक इहनू कहिंदे ने पाखंडी, छोड़ी ले पाखंडा। ताइयों महाराज कहिंदे कहिंदे पाखंड उह हुंदा जिहड़ा बाहरों होर अंदरों होर। महाराज सच्चे पातशाह कहण लगे धोती टिक्का तै जाप माली। धोती पहनी हुई है कखाई धोती, टिक्का वड्डा सारा मत्थे ते लाया होया है, जप माली गल विच माला पाई हुई है, धान मलेच्छा खाई मलछती मैला मलेच्छ। जेड़े मलेच्छ ने मैला खांदे ने, माड़ियां आदतां ने जिन्हां दियां जिन्हां दे मन माड़े ने, उन्हां मलेच्छां दा धान तुरकां दा तू खाना है, उन्हां कोलों लै के खाना, तुरकां कोलों पैसे भी लैंदा उन्हां तों। उत्ते टिक्का धोती ये की करनगे तेरे, माला मूला पाई हुई तेरी, अपने धर्म नूं भ्रिष्ट करी जा रहे हैं तू। अंतर पूजा बड़ा कतेबा। हुण मौके दा प्रभाव ही ऐसा है कि महाराज कहने अंदर जाके तो तू ठाकुर दी मूर्ति रखी हुई है, उत्थे तो अंतर पूजा, उत्थे तो अंदर जाके पूजा कर ली, टली खड़काया चंदन छिड़किया है, टिक्का लाया है, मूर्ति दी पूजा हो गई। बाहर जिथे तू अपनी ड्यूटी ते बैठा उत्थे की करदा, पढ़े कतेबा, उत्थे कतेब लेके बैठा कि कोई मुसलमान जे लंघेगा वह खुश होवेगा मेरे ते, जे कोई मुसलमान अफसर आया वह कहेगा वाह भाई ये बड़ा अच्छा आदमी है, बड़ा साडे धर्म विच प्रवेश कर रहा है। दूसरे ने खुशी लैण वास्ते अपने धर्म नूं तू बदला रहा, पखंडी नहीं तो होर की है तू। संजम तुरका भाई, महाराज कहते तुरकां दे संजम ग्रहण किए हुए ने, उन्हां दी जिहड़ी है तुरकां दी रहनी बहनी सहनी सारियां तू अपनियां ग्रहण कीतियां होईयां ने, उहो जे कपड़े पा ले, उहो जिहा खाणा खा लिया, उन्हां वालियां रीसां कर करके उन्हां नूं खुश करन लग्या होया है। छोड़ी ले पाखंडा, महाराज कहने ये पखंड छड़ दिओ, पखंड ना करिया करो। कहने महाराज की करिए, पेट का सवाल है। महाराज कहने मैं तैनूं ये तो नहीं कहा पेट ना भर, वो बंदा पखंडी है जो नाम नहीं लैंदा, कदे राम राम जपिया बैठ के दिखावे ही करन लग्या होया, उथों गोहा चुक लिया आ, वो मलता धोती टिक्का माला पा ली, तुरकां वाले कपड़े पा ले नीले रंग दे, सलाम कर ली। चलो वो तो एक मौका है, जमाना है, बंदा वरतदा है, पर कदे राम राम जपया बैठ के। महाराज कहने मैं तो असल गल इस ते आउणा कि नाम लिया जाहे तरंदा, इंसान नाम नाल तरदा है, ते नाम तू कदे जपया नहीं है। महला पहला, मानस खाने, ये जिहड़े तुरक ने तो मानस खाने ने, खड़े बंदे नूं खा जांदे ने, लुट के लुट लटाई करी जांदे लोकां दी, साबता बंदा ही खा जांदे ने, पर दख भी मानस खाने बंदियां नूं खाई जांदे ने। कर है निवाज, नवाज पंज वक्त पढ़दे ने, लोकां नूं लुट लुट खांदे ने, गरीबां नूं बहुत सारे हिंदू मारते, कदे दूसरे धर्म वाले मारते, अपने धर्म नूं उच्चा चुकी जांदे ने। इस करके इन्हां दी जिहड़ी आदत है छुरी वगायन। हुण जिहड़े इह तुरकां दे अगे रखे हुए ने, इह भी एक पॉलिसी हुंदी इन्हां दी तुरकां दी, ਜਾਂ ਕਿਸੇ ਵੀ ਲੋਕਾਂ ਦੀ ਅੰਗਰੇਜ਼ਾਂ ਦੀ ਵੀ ਪਾਲਿਸੀ ਸੀ। ਆਪ ਤਾਂ ਵੱਡੇ ਅਹੁਦਿਆਂ 'ਤੇ, ਅੰਗਰੇਜ਼ ਥੱਲੇ ਅਹੁਦਿਆਂ 'ਤੇ ਹਿੰਦੁਸਤਾਨੀਆਂ ਨੂੰ ਲਾ ਲੈਣਾ, ਹਿੰਦੁਸਤਾਨੀਆਂ ਕੋਲੋਂ ਹਿੰਦੁਸਤਾਨੀਆਂ ਨੂੰ ਕੁੱਟਵਾ ਦੇਣਾ, ਕੁੱਟਮਾਰ ਉਹਨਾਂ ਤੋਂ ਕਰਵਾ ਦੇਣੀ, ਆਪ ਚੰਗੇ ਬਣੇ ਰਹਿਣਾ, ਉਹਨਾਂ ਨੂੰ ਬੁਰੇ ਬਣਾ ਦੇਣਾ। ਤੁਰਕਾਂ ਨੇ ਵੀ ਇਹੀ ਕੰਮ ਕੀਤਾ। ਜਹਾਂਗੀਰ ਨੇ ਚੰਦੂ ਨੂੰ ਮੂਹਰੇ ਲਾ ਲਿਆ, ਚੰਦੂ ਦੇ ਰਾਹੀਂ ਸ਼ਹੀਦੀ ਕਰਵਾ ਤੀ ਮਹਾਰਾਜ ਦੀ, ਅਤੇ ਆਪ ਚੰਗਾ ਬਣਾ ਰਿਹਾ। ਮੈਨੂੰ ਤਾਂ ਦੇਖੋ ਜੀ ਪਤਾ ਹੀ ਨਹੀਂ ਸੀਗਾ ਇਹ ਚੰਦੂ ਨੇ ਕੀਤਾ, ਇਹ ਸ਼ੈਤਾਨੀ ਚੰਦੂ ਨੂੰ ਬਾਅਦ ਵਿੱਚ ਪਤਾ ਲੱਗੀ। ਕਥਾ ਵਿੱਚ ਇਸ ਤਰ੍ਹਾਂ ਆਇਆ, ਇਹ ਜਿਹੜੇ ਤੁਰਕ ਨੇ ਇਹਨਾਂ ਨੇ ਕੀ ਕਰਨਾ, ਆਪਣੇ ਵਜ਼ੀਰ ਜਿਹੜੇ ਸੀ ਉਹ ਜ਼ਿਆਦਾਤਰ ਹਿੰਦੂ ਬਣਾ ਲੈਣੇ, ਉਦੋਂ ਥੱਲੇ ਵਾਲੇ ਵੀ ਹਿੰਦੂ, ਉਹਨਾਂ ਦੇ ਰਾਹੀਂ ਜ਼ੁਲਮ ਕਰਵਾਉਣਾ ਆਪਣੇ ਹੀ ਮੁਲਕ ਦੇ ਲੋਕਾਂ 'ਤੇ, ਆਪ ਚੰਗੇ ਬਣੇ ਰਹਿਣਾ, ਉਹਨਾਂ ਨੂੰ ਬੁਰੇ ਬਣਾ ਦੇਣਾ। ਇੱਥੇ ਮਹਾਰਾਜ ਉਹ ਗੱਲ ਕਰਦੇ ਨੇ, ਕਹਿੰਦੇ ਉਹ ਜਿਹੜੇ ਵਜ਼ੀਰ ਨੇ ਜਾਂ ਜਿਹੜੇ ਉਦੋਂ ਛੋਟੇ ਅਹੁਦਿਆਂ 'ਤੇ ਹਿੰਦੂ ਬਿਠਾ ਲਏ ਇਹਨਾਂ ਨੇ, ਛੁਰੀ ਵਗਾਇਨ ਤਿੰਨ ਗੱਲ ਤਾਗ, ਕਹਿੰਦੇ ਉਹਨਾਂ ਦੇ ਗਲ 'ਚ ਤਾਗ ਭਾਵ ਜਨੇਊ ਪਾਇਆ ਹੋਇਆ, ਤੈਨੂੰ ਪਤਾ ਨਾ ਉਹ ਹਿੰਦੂ ਨੇ, ਉਹ ਛੁਰੀ ਵਗਾਉਂਦੇ ਲੋਕਾਂ 'ਤੇ। ਕਹਿੰਦਾ ਕੌਣ? ਉੱਪਰੋਂ ਜਿਹੜੇ ਮਾਨਸ ਖਾਣੇ ਰਾਜੇ ਨੇ, ਸਬੂਤਾ ਬੰਦਾ ਹੀ ਖਾ ਜਾਂਦੇ ਨੇ, ਨਵਾਜ਼ਾਂ ਪੜ੍ਹਦੇ ਨੇ, ਉਹ ਜਿਨ੍ਹਾਂ ਦੇ ਗਲ 'ਚ ਜੰਜੂ ਉਹਨਾਂ ਦੇ ਰਾਹੀਂ ਪਾਪ ਕਰਵਾਉਂਦੇ ਨੇ। ਹੁਣ ਉਹ ਜਿਹੜੇ ਵੱਡੇ ਵੱਡੇ ਵਜ਼ੀਰ ਨੇ ਹਿੰਦੂ ਲੋਕ ਨੇ, ਉਹਨਾਂ ਦੇ ਗਲਾਂ ਵਿੱਚ ਜਨੇਊ ਪਾਏ ਹੋਏ ਨੇ, ਉਹਨਾਂ ਦੇ ਘਰ ਵਿੱਚ ਜਾ ਕੇ ਬ੍ਰਾਹਮਣ ਸੰਖ ਵਜਾਉਂਦਾ, ਰੋਟੀ ਖਾਂਦਾ। ਮਹਾਰਾਜ ਕਹਿੰਦੇ ਤਿੰਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਦੇ ਘਰੇ ਜਾ ਕੇ ਬ੍ਰਾਹਮਣ ਨਾਦ ਪੂਰਦਾ ਹੈ। ਉਹਨਾਂ ਪੇ ਆਵ ਹੈ ਉਹੀ ਸਾਧ, ਉਹਨਾਂ ਨੂੰ ਵੀ ਉਹੀ ਸਵਾਦ ਆਉਣ ਲੱਗ ਪਿਆ, ਤੁਰਕ ਦੀ ਰੋਟੀ ਦਾ ਸਵਾਦ ਪੈ ਗਿਆ। ਤੁਰਕ ਬੈਠੇ ਬੈਠੇ ਜਲੀਲ ਕਰਨ ਵਾਸਤੇ ਦੂਜਿਆਂ ਨੂੰ ਆਪਣਾ ਜੂਠਾ ਜ਼ਰੂਰ ਦੇਣਗੇ, ਜਲੀਲ ਕਰਨਾ, ਧਰਮ ਭ੍ਰਿਸ਼ਟ ਕਰਨਾ ਅਗਲੇ ਦਾ, ਕਿਉਂਕਿ ਇਹ ਆਪ ਇਕੱਠੇ ਬਹਿ ਕੇ ਖਾਂਦੇ ਨੇ। ਵੱਡਾ ਸਾਰਾ ਥਾਲ, ਪੂਰੇ ਡਾਇਨਿੰਗ ਟੇਬਲ ਜਿੱਦਾਂ ਇੱਕੋ ਹੀ ਥਾਲ ਹੁੰਦਾ ਇਹਨਾਂ ਦਾ, ਉਹ 'ਚ ਚੌਲ ਭਰ ਕੇ ਇਕੱਠੇ ਚਾਰੇ ਪਾਸੇ ਬਹਿ ਕੇ ਖਾਂਦੇ ਨੇ। ਜੇ ਕੋਈ ਹੋਰ ਕਿਸੇ ਧਰਮ ਦਾ ਬੰਦਾ ਉਹ ਕਹਿਣਗੇ ਤੂੰ ਵੀ ਆ ਕੇ ਨਾਲ ਖਾ, ਉਹਦਾ ਧਰਮ ਭ੍ਰਿਸ਼ਟ ਕਰਦੇ ਨੇ। ਮਹਾਰਾਜ ਕਹਿੰਦੇ ਤੈਨੂੰ ਵੀ ਉਹੀ ਸਵਾਦ ਆਉਣ ਲੱਗ ਪਿਆ, ਬਸ ਉਹ ਧਰਮ ਕਰਮ ਖਤਮ ਕਰਤਾ, ਉਹ ਨਾਮ ਜਪਣਾ ਛੱਡ ਦਿੱਤਾ ਤੂੰ। ਕੂੜੀ ਰਾਸ ਕੂੜਾ ਵਾਪਾਰ, ਕੂੜੀ ਝੂਠੀ ਪੂੰਜੀ ਹੈ ਅਤੇ ਝੂਠਾ ਹੀ ਵਪਾਰ ਹੈ ਤੁਹਾਡਾ। ਹਰ ਵਕਤ ਤੁਸੀਂ ਉਹਨਾਂ ਦੇ ਨਾਲ ਰਲ ਕੇ ਖਾਂਦੇ ਹੋ, ਝੂਠਾ ਵਪਾਰ ਕਰਦੇ ਹੋ, ਇਸ ਕਰਕੇ ਕੂੜ ਬੋਲ, ਉਹ ਤਾਂ ਝੂਠ ਬੋਲਦੇ ਹੀ ਬੋਲਦੇ, ਤੁਸੀਂ ਵੀ ਝੂਠ ਬੋਲਦੇ ਹੋ। ਕਰਹਿ ਆਹਾਰ, ਆਹਾਰ ਭਾਵ ਖਾਣਾ ਖਾਂਦੇ ਹੋ, ਝੂਠ ਬੋਲ ਬੋਲ ਕੇ ਰੋਟੀਆਂ ਖਾਂਦੇ ਹੋ, ਉਹਨਾਂ ਦੇ ਨਾਲ ਰਲ ਗਏ ਹੋ ਤੁਸੀਂ ਮਲੇਛਾਂ ਦੇ ਨਾਲ। ਸ਼ਰਮ ਧਰਮ ਕਾ ਡੇਰਾ ਦੂਰ, ਸ਼ਰਮ ਅਤੇ ਧਰਮ ਦਾ ਜਿਹੜਾ ਡੇਰਾ ਸੀ ਗਿਆਨ, ਬਹੁਤ ਦੂਰ ਚਲਿਆ ਗਿਆ, ਗਿਆਨ ਤਾਂ ਤੁਹਾਡੇ ਪਾਸ ਰਿਹਾ ਹੀ ਨਹੀਂ। ਉਹ ਤੁਸੀਂ ਇੰਨੇ ਚੰਗੇ ਛੱਤਰੀ, ਬੜੇ ਬੜੇ ਦੁਸ਼ਟਾਂ ਨੂੰ ਮਾਰਨ ਵਾਲੇ, ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ, ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ, ਉਹ ਕਿੱਧਰ ਗਈ ਤੁਹਾਡੀ ਸੂਰਮਗਤੀ? ਕੀ ਹੋ ਗਿਆ ਤੁਹਾਨੂੰ? ਮੁਰਦੇ ਬਣ ਗਏ ਤੁਸੀਂ, ਤੁਰਕਾਂ 'ਚ ਥੱਲੇ ਲੱਗ ਗਏ ਤੁਸੀਂ, ਹੁਣ ਕਿੱਧਰ ਗਏ ਤੁਸੀਂ? ਕਿਉਂਕਿ ਤੁਹਾਡੇ ਵਿੱਚ ਨਾ ਜਾਤ, ਨਾ ਸੱਤ, ਨਾ ਕਰਮ, ਨਾ ਧਰਮ, ਬਾਹਰਲਾ ਦਿਖਾਵਾ ਰਹਿ ਗਿਆ, ਤੁਰਕਾਂ ਦੇ ਅਧੀਨ ਹੋ ਗਏ ਤੁਸੀਂ। ਨਾਨਕ ਕੂੜ ਰਹਿਆ ਭਰਪੂਰ, ਗੁਰੂ ਨਾਨਕ ਦੇਵ ਜੀ ਕਹਿੰਦੇ ਸਾਰੇ ਕਿਤੇ ਝੂਠ ਹੀ ਝੂਠ, ਝੂਠ ਹੀ ਝੂਠ ਹੋ ਗਿਆ, ਜਿੱਧਰ ਜਾਓ ਕੂੜ ਹੀ ਹੈ, ਕੂੜ ਦਾ ਪਸਾਰਾ ਹੈ। ਮੱਥਾ ਟਿੱਕਾ ਤੇੜ ਧੋਤੀ ਕਖਾਈ, ਮੱਥੇ ਉੱਤੇ ਟਿੱਕਾ ਲਾਇਆ ਅਤੇ ਕਖਾਈ ਧੋਤੀ, ਤਿੰਨ ਪਾਸਿਓਂ ਕੰਨੀ ਹੁੰਦੀ ਇਹਨੂੰ, ਉਹ ਧੋਤੀ ਬੰਨੀ ਹੈ, ਦੋ ਧੋਤੀ ਬਸਤਰ ਕਪਾਟੰ, ਦੋ ਧੋਤੀਆਂ ਕੋਲ ਰੱਖਦੇ ਹੋ, ਇੱਕ ਨਹਾਉਣ ਵਾਸਤੇ, ਇੱਕ 2-2.5 ਮੀਟਰ ਦਾ ਗਮਛਾ ਜਿਹਾ ਹੁੰਦਾ, ਉਹ ਡੱਬੀਆਂ ਜਿਹੀਆਂ ਵਾਲਾ ਲਾਲ ਜਿਹਾ ਪਰਨਾ, ਉਹ ਸਿਰ 'ਤੇ ਰੱਖਣ ਨੂੰ ਹੁੰਦਾ। ਇਸ ਕਰਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਤਾਂ ਕਰਦੇ ਹੋ, ਪਰ ਹੱਥ ਛੁਰੀ, ਸਾਰੇ ਜਗਤ ਦੇ ਕਸਾਈ ਬਣੇ ਫਿਰਦੇ ਹੋ ਤੁਸੀਂ, ਜਗਤ ਕਾ ਸਾਈ, ਕੱਕੇ ਕੰਨਾ ਸੱਸੇ ਕੰਨਾ ਕਾ ਸਾਈ, ਦੋ ਵਾਰੀ ਅੱਖਰ ਆਇਆ, ਕਿਤੇ ਕਿਤੇ ਕਸਾਈ ਵੀ ਆ ਜਾਂਦਾ, ਪਰ ਗੁਰਬਾਣੀ ਅੰਦਰ ਇਹ ਕਾ ਸਾਈ ਹੀ ਵਰਤਿਆ, ਹੱਥ ਛੁਰੀ ਜਗਤ ਕਾ ਸਾਈ। ਹੱਥ ਵਿੱਚ ਛੁਰੀ ਲੈ ਕੇ ਸਾਰਾ ਜਗਤ ਕਸਾਈਆਂ ਵਾਂਗੂ ਇੱਕ ਦੂਜੇ ਨੂੰ ਮਾਰਨ ਨੂੰ ਤੁਲਿਆ ਹੋਇਆ। ਬਾਹਰਲਾਲ ਦਿਖਾਵਾ ਹੀ ਇਕੱਲਾ ਰਹਿ ਗਿਆ ਸੀ ਪੰਡਤਾਂ ਕੋਲ। ਮੁਸਲਮਾਨੀ ਪ੍ਰਭਾਵ ਇੰਨਾ ਜ਼ਿਆਦਾ ਵੱਧ ਗਿਆ, ਉਹਨਾਂ ਨੇ ਇਹਨਾਂ ਨੂੰ ਇੰਨਾ ਦਬਾਉਣਾ ਸ਼ੁਰੂ ਕਰਤਾ, ਇੰਨਾ ਦਬਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਇੱਕ ਦਿਨ ਬਾਹਰਲੇ ਲਿਬਾਸ ਦੇ ਨਿਬਾਲ ਨਾਲ ਅੰਦਰੋਂ ਵੀ ਬਦਲ ਜਾਣ। ਤਾਂਹੀਓ ਲਿਖਿਆ ਨਾ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ, ਫਿਰ ਸਭ ਨੂੰ ਰਗੜਾ ਲਾ ਦੇਣਾ। ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਹੋਵੇ ਪ੍ਰਵਾਨ, ਦੂਜੇ ਦੀ ਨਿਗਾਹ 'ਚ ਮੈਂ ਕਬੂਲ ਹੋ ਜਾਵਾਂ, ਚੰਗਾ ਲੱਗਾਂ। ਇਸ ਕਰਕੇ ਸਾਰਿਆਂ ਪੰਡਤਾਂ ਬ੍ਰਾਹਮਣਾਂ ਹਿੰਦੂ ਲੋਕਾਂ ਨੇ ਮੁਸਲਮਾਨੀ ਨੀਲ ਵਸਤਰ ਪਾਉਣੇ ਸ਼ੁਰੂ ਕਰਤੇ। ਉਹ ਨੀਲਾ ਰੰਗ ਕੁਛ ਥੋੜ੍ਹੇ ਜਿਹੇ ਬਦਲਵਾਂ ਹੁੰਦਾ, ਆਹ ਜਿਹੜਾ ਨੀਲਾ ਰੰਗ ਆਪਾਂ ਵਰਤਦੇ ਹਾਂ ਇਹ ਨਹੀਂ ਹੁੰਦਾ। ਹੁਣ ਉਹਦਾ ਜੇ ਮੈਂ ਪ੍ਰਮਾਣ ਦੇਵਾਂ ਫਿਰ ਕਈਆਂ ਨੂੰ ਚੁੱਭ ਜਾਣੀ ਗੱਲ, ਪਰ ਹੁਣ ਤੁਹਾਨੂੰ ਮੈਂ ਦੱਸਾਂ ਕਿਵੇਂ ਵੀ ਨੀਲਾ ਰੰਗ ਹੁੰਦਾ ਕਿਹੜਾ। ਆਹ ਕਈ ਲੱਕ ਨੂੰ ਬੰਨੀ ਫਿਰਦੇ ਹੁੰਦੇ ਪਟਕਾ ਜਿਹਾ, ਉਹ ਨੀਲਾ ਰੰਗ ਪਠਾਣਾ ਵਾਲਾ ਹੈ। ਜਿਹੜਾ ਨੀਲਾ ਰੰਗ ਖਾਲਸੇ ਦਾ, ਇਹ ਸਾਡਾ ਥੋੜ੍ਹਾ ਜਿਹਾ ਵਖਰੇਵੇਂ ਵਿੱਚ ਹੈ। ਸਮਹਾਰਾਜ ਜੀ ਨੇ ਵੀ ਨੀਲਾ ਵਸਤਰ ਪਹਿਨਿਆ ਸੀ ਜਦੋਂ ਉੱਚ ਦੇ ਪੀਰ ਬਣ ਕੇ ਨਿਕਲੇ ਨੇ। ਮਹਾਰਾਜ ਨੇ ਨੀਲਾ ਵਸਤਰ ਜਾ ਕੇ ਢਿੱਲਵਾਂ ਪਿੰਡ ਪੈਂਦਾ ਕੋਟਕਪੂਰੇ ਕੋਲੇ, ਉੱਥੇ ਕੌਲ ਸੋਢੀ ਜੀ ਰਹਿੰਦੇ ਸੀ, ਉਹਨਾਂ ਕੋਲ ਜਾ ਕੇ ਵਸਤਰ ਫਾੜ ਫਾੜ ਕੇ ਅੱਗ ਵਿੱਚ ਵੀ ਪਾ ਦਿੱਤੇ ਸੀ। ਨੀਲ ਵਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਗਿਆ। ਵੈਸੇ ਬਾਣੀ 'ਚ ਤੁਰਕ ਪਠਾਣੀ ਅਮਲ ਕੀਆ ਹੈ, ਦਸਵੇਂ ਪਾਤਸ਼ਾਹ ਨੇ ਕਿਹਾ ਤੁਰਕ ਪਠਾਣੀ ਅਮਲ ਗਿਆ। ਕਹਿੰਦੇ ਮਹਾਰਾਜ ਅਮਲ ਗਿਆ ਤੋਂ ਮਤਲਬ ਕਹਿੰਦੇ ਰਾਜ ਇਹਨਾਂ ਦਾ ਗਿਆ, ਆਹ ਕੱਪੜੇ ਇਹਨਾਂ ਦੇ ਮੈਂ ਅੱਗ ਵਿੱਚ ਸਾੜ ਦਿੱਤੇ ਨੇ। ਮਹਾਰਾਜ ਬਾਣੀ ਬਦਲ ਦਿੱਤੀ, ਤੁਸੀਂ ਰਾਮ ਰਾਏ ਨੂੰ ਤਾਂ ਇੰਨੀ ਸਜ਼ਾ ਦਿੱਤੀ ਹੈ। ਮਹਾਰਾਜ ਕਹਿੰਦੇ ਮੈਂ ਸਾਰਾ ਸਰਬੰਸ ਨਾਸ ਕਰਵਾ ਲਿਆ, ਆਪਣਾ ਸਰਬੰਸ ਦਾਨ ਕਰ ਦਿੱਤਾ, ਸਾਰੇ ਜਾਣੇ ਚਲੇ ਗਏ, ਆਨੰਦਪੁਰ ਸਾਹਿਬ ਛੱਡ ਦਿੱਤਾ, ਸ਼ਹੀਦੀਆਂ ਹੋ ਗਈਆਂ ਸਾਰਿਆਂ ਦੀਆਂ, ਤਾਂ ਜਾ ਕੇ ਕਿਤੇ ਮੈਂ ਇੰਨਾ ਕਿਹਾ ਏ। ਮੈਂ ਪ੍ਰਤੱਖ ਕਰਕੇ ਵਿਖਾਇਆ ਸਾਰਾ ਕੁਛ, ਰਾਮ ਰਾਏ ਵਾਂਗੂ ਮੈਂ ਕਿਸੇ ਦੇ ਅੱਗੇ ਝੁੱਕ ਕੇ ਨਹੀਂ ਕਿਹਾ ਹੈ। ਮਹਾਰਾਜ ਕਹਿੰਦੇ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਨੀਲੇ ਕੱਪੜੇ ਤਾਂ ਪਾਏ ਨੇ ਵੀ ਮੈਂ ਕਬੂਲ ਹੋ ਜਾਵਾਂ। ਜਿਹਾ ਜਿਹਾ ਰਾਜ ਹੁੰਦਾ ਉਹੋ ਜਿਹੀ ਪੱਗ ਹੋ ਜਾਂਦੀ ਹੈ, ਇਹ ਤਾਂ ਹੁਣ ਵੀ ਚੱਲਦਾ ਆਪਣੇ। ਜਿਹਾ ਜਿਹਾ ਹੋਇਆ ਉਹੋ ਜਿਹੇ ਬਣ ਗਏ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਮਲੇਛ ਧਾਨ ਲੇ। ਹੁਣ ਮਲੇਛਾਂ ਕੋਲੋਂ ਧਾਨ ਲੈਂਦੇ ਹੋ ਤੁਸੀਂ, ਕੱਪੜਾ ਲੀੜਾ ਪੈਸਾ ਖਾਣਾ ਪੀਣਾ ਉਹਨਾਂ ਤੋਂ ਲੈ ਕੇ ਪੂਜਾ ਹੈ ਪੁਰਾਣ, ਪੁਰਾਣ ਦੀ ਪੂਜਾ ਕਰਦੇ ਹੋ, ਪੁਰਾਣ ਪੜ੍ਹਦੇ ਹੋ, ਧਾਨ ਮਲੇਛਾਂ ਦਾ ਖਾਂਦੇ ਹੋ, ਇਹਦੇ ਨਾਲ ਧਰਮ ਦੇ ਵਿੱਚ ਤੁਹਾਡੇ 'ਚ ਗਿਰਾਵਟ ਹੀ ਆਉਣੀ ਹੈ, ਚੜ੍ਹਦੀ ਕਲਾ ਤਾਂ ਹੋਣੀ ਨਹੀਂ। ਕਿਉਂਕਿ ਜੈਸਾ ਅੰਨ ਤੈਸਾ ਮਨ, ਉਹ ਤੁਰਕਾਂ ਦਾ ਖਾਂਦੇ ਹੋ ਲੈ ਕੇ, ਕੀ ਖਾਂਦੇ ਹੋ? ਕਹਿੰਦੇ ਮਹਾਰਾਜ ਹੁਣ ਕੀ ਕਰੀਏ, ਮੂਹਰੇ ਰੱਖ ਦਿੰਦੇ ਨੇ ਸਾਡੇ, ਖਾਣਾ ਹੀ ਪੈਂਦਾ ਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਭਾਖਿਆ ਹੁੰਦੀ ਹੈ ਪਾਠ ਕਰਨਾ ਆਪਣਾ, ਅਤੇ ਅਭਾਖਿਆ ਦੂਜਿਆਂ ਦੇ ਪੜ੍ਹੇ ਹੋਏ ਕਲਮੇ, ਤੁਰਕਾਂ ਦੇ ਪੜ੍ਹੇ ਹੋਏ ਕੰਮ ਜਿਹੜੇ ਕਲਮੇ ਨੇ ਉਹਨਾਂ ਦਾ ਕੁੱਠਾ ਹੁੰਦਾ ਕੋਹ ਕੋਹ ਕੇ ਮਾਰਨਾ ਬੱਕਰਾ। ਤੁਸੀਂ ਕਿਸੇ ਦੇਖਿਆ ਕਿ ਤੁਰਕ ਕਿਵੇਂ ਬੱਕਰਾ ਮਾਰਦੇ ਕੋਹ ਕੋਹ ਕੇ? ਸ਼ਾਇਦ ਕਿਸੇ ਨੇ ਦੇਖਿਆ ਹੋਣਾ ਤੁਹਾਡੇ ਚੋਂ, ਮੈਂ ਦੇਖਿਆ। ਮੈਂ ਇੱਕ ਵਾਰੀ ਘਾਟ ਸ਼ਿਲਾ ਗਿਆ ਸੀ, ਟਾਟਾ ਦੇ ਕੋਲ ਪੈਂਦੀ ਘਾਟ ਸ਼ਿਲਾ, ਉੱਥੇ ਮੈਂ ਲੰਘ ਰਿਹਾ ਸੀ ਕਥਾ ਕਰਨ ਵਾਸਤੇ ਸਵੇਰੇ ਸਵੇਰੇ, ਅੱਠ ਦਸ ਜਾਣਿਆਂ ਨੇ ਬੱਕਰੇ ਨੂੰ ਦੱਬਿਆ ਹੋਇਆ ਸੀ ਚੰਗੀ ਤਰ੍ਹਾਂ, ਹੌਲੀ ਹੌਲੀ ਉਹਦੇ ਗਲ ਦੇ ਉੱਤੇ ਉਹ ਚਲਾ ਰਹੇ ਛੁਰੀ ਨਾਲ, ਕਲਮਾ ਪੜ੍ਹ ਰਹੇ ਸੀ, ਬੱਕਰਾ ਤੜਫ ਰਿਹਾ ਸੀ। ਉਹ ਬੱਕਰਾ ਜਿਹੜਾ ਕਹਿੰਦੇ ਹੁਣ ਖੁਦਾ ਖੁਸ਼ ਹੋਵੇਗਾ, ਅਸੀਂ ਖੁਦਾ ਨੂੰ ਖੁਸ਼ ਕਰ ਰਹੇ ਹਾਂ, ਬੱਕਰੇ ਵਿੱਚ ਖੁਦਾ ਨਹੀਂ ਹੈ, ਕਲਮਾ ਪੜ੍ਹਦੇ ਨੇ ਬੱਕਰੇ ਵਿੱਚ ਖੁਦਾ ਨਹੀਂ, ਖੁਦਾ ਨੂੰ ਖੁਸ਼ ਕਰ ਰਹੇ ਨੇ, ਜਦੋਂ ਕਿ ਖੁਦਾ ਹੈ ਸਭ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਉਹ ਮਲੇਛ ਧਾਨ ਲੇ, ਪੂਜਾ ਪੁਰਾਣ, ਮਲੇਛਾਂ ਦਾ ਧਾਨ ਖਾ ਕੇ ਕੁੱਠੀਆਂ ਚੀਜ਼ਾਂ, ਪਤਾ ਨਹੀਂ ਕਿੱਦਾਂ ਗਲਤ ਮਲਤ ਖਾਣੇ ਖਾਂਦੇ ਨੇ। ਬਹੁਤ ਚਲਾਕ ਹੈ ਦੁਨੀਆ, ਬੜੀ ਚਲਾਕ ਹੈ। ਨੌ ਅਕਾਲ ਤਖਤ ਸਾਹਿਬ ਦਾ ਵਰਦੇ ਸਾਡੇ ਸਿੱਖ, ਉੱਥੋਂ ਹੁਕਮ ਹੈ ਸਾਨੂੰ ਝਟਕਾ ਖਾਣ ਦਾ, ਝਟਕਾ ਕੋਈ ਖਾਂਦਾ ਹੀ ਨਹੀਂ, ਕੋਈ ਵੀ ਨਹੀਂ ਖਾਂਦਾ।
ਸਭ ਗੱਲਾਂ ਬਣਾਈਆਂ ਮੂੰਹ ਦੇ ਸਵਾਦ ਵਾਸਤੇ ਹਰੇਕ ਨੇ, ਕਿਉਂਕਿ ਝਟਕਾ ਤਾਂ ਸਿਰਫ ਨਿੰਘ ਸਿੰਘ ਹੀ ਖਾਂਦੇ ਨੇ, ਉਹ ਆਪਣੀ ਮਰਿਆਦਾ ਨਾਲ ਉਹਨੂੰ ਖਾਂਦੇ ਨੇ। ਨਾਲੇ ਇਹ ਮਹਾਰਾਜ ਨੇ ਆਪਣੀ ਫੌਜ ਨੂੰ ਹੀ ਚੀਜ਼ ਦਿੱਤੀ ਸੀ, ਸਿਵਲ ਵਾਲਿਆਂ ਨੂੰ ਨਹੀਂ ਸੀ ਕਿਹਾ ਹੈ। ਇਹਨਾਂ ਸਾਰਿਆਂ ਨੇ ਜਾਣ ਬੁੱਝ ਕੇ ਇਹ ਚੀਜ਼ ਆਪਣੇ 'ਚ ਲਿਆਂਦੀ ਹੈ। ਆਮ ਗ੍ਰਿਸਤੀ ਲੋਕਾਂ ਨੇ ਵੀ ਸ਼ੁਰੂ ਕੀਤਾ ਖਾਣਾ। ਉਦੋਂ ਜੰਗ ਯੁੱਧਾਂ ਵੇਲੇ ਆਪਣੀ ਫੌਜ ਨੂੰ ਕਿਹਾ ਸੀ, ਜੇ ਜੰਗਲ ਵਿੱਚ ਕਿਤੇ ਘੇਰਾ ਪੈ ਜੇ, ਖਾਣ ਨੂੰ ਕਿਤੇ ਕੁਛ ਨਾ ਮਿਲੇ, ਤਾਂ ਕੋਈ ਜਿਹੜਾ ਜਾਨਵਰ ਮਿਲੇ ਉਹਨੂੰ ਝਟਕਾ ਕੇ ਖਾ ਸਕਦੇ। ਸਿਰਫ ਇਹ ਨਹੀਂ ਸੀ ਕਿਹਾ ਕਿ ਬੱਕਰਾ ਜਾਂ ਮੁਰਗਾ ਹੀ ਖਾ ਸਕਦੇ। ਸਿੰਘ ਤਾਂ ਵਿਚਾਰਿਆਂ ਨੂੰ ਜੇ ਜੋ ਵੀ ਮਿਲਿਆ, ਫਿਰ ਜੰਗਲ 'ਚ ਕਾਹਨੂੰ ਆਉਣ ਦੇ ਛੰਭ 'ਚ ਘੇਰਾ ਪਿਆ ਜਾਂ ਕਿਤੇ ਵੀ ਘੇਰਾ ਪਿਆ, ਉੱਥੇ ਉਹਨਾਂ ਨੇ ਜ਼ਰੂਰ ਆਪਣੀ ਮਰਿਆਦਾ ਵਰਤੀ, ਇਸ਼ਨਾਨ ਕਰਾ ਕੇ। ਹੁਣ ਵੀ ਕਰਾਉਂਦੇ ਨਿੰਘ ਸਿੰਘ ਇਸ਼ਨਾਨ ਕਰਾਉਂਦੇ ਪਹਿਲਾਂ ਬੱਕਰੇ ਨੂੰ, ਫਿਰ ਚੰਡੀ ਦੀ ਵਾਰ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਚੰਡੀ ਦੀ ਵਾਰ, ਫਿਰ ਇੱਕ ਸਿੰਘ ਸਿਰ ਦੇ ਉੱਤੇ ਖੜਦਾ, ਅਖੀਰਲੀ ਪੰਗਤ ਆਉਂਦੀ, ਫਿਰ ਨਾ ਜੂਨੀ ਆਇਆ ਜਿਨ ਇਹ ਗਾਇਆ, ਇੱਕੋ ਟੱਕ ਵਿੱਚ ਸਿਰ ਲਾ ਦਿੰਦੇ ਉਹਦਾ, ਬੱਕਰੇ ਦੀ ਕਲਿਆਣ ਹੋ ਜਾਂਦੀ, ਮੁਕਤੀ ਕਰ ਦਿੰਦੇ ਨੇ। ਫਿਰ ਨਾ ਜੂਨੀ ਆਇਆ ਜਿਹਨੇ ਗਾਇਆ, ਬੱਕਰਾ ਖੁਦ ਹੀ ਸਿਰ ਝੁਕਾ ਲੈਂਦਾ। ਅਤੇ ਇੱਥੇ ਆ ਦੁਕਾਨਾਂ ਜਿਹੀਆਂ ਖੁੱਲ੍ਹੀਆਂ ਹੋਈਆਂ ਨੇ, ਪਤਾ ਨਹੀਂ ਕੀ ਬਿਮਾਰੀਆਂ ਚਿੰਬੜੀਆਂ ਹੋਈਆਂ ਜਾਨਵਰਾਂ ਨੂੰ। ਮੈਂ ਤਾਂ ਵੈਸੇ ਗੱਲ ਕੀਤੀ, ਮੈਂ ਹੁਣ ਕੋਈ ਖਾਣ ਦਾ ਉਪਦੇਸ਼ ਨਹੀਂ ਕਰਦਾ, ਮੈਂ ਇਹ ਗੱਲ ਕਰਦਾ ਕਿ ਦੁਨੀਆਂ ਆਪਣੇ ਮਤਲਬ ਲਈ ਮਰਿਆਦਾ ਨੂੰ ਆਪਣੇ ਢੰਗ ਨਾਲ ਹੀ ਬਦਲ ਲੈਂਦੀ ਹੈ।